ਸਤਿਗੁਰ ਹੁੰਦਾ ਤਾਂ ਸ਼ਾਇਦ ਨੇੜੇ ਸੀ ਗੱਲ, ਸਤਿਗੁਰੂ ਲਿਖਦਾ। ਗੁਰੂ ਗਿਆਨ, ਸਤਿਗੁਰੂ ਦਾ ਮਤਲਬ ਹੈ ਹਮੇਸ਼ਾ ਰਹਿਣ ਵਾਲਾ, ਇੱਕ ਰਸ ਰਹਿਣ ਵਾਲਾ ਜਿਹੜਾ ਗਿਆਨ, ਜਿਹਨੂੰ ਵਿਵੇਕ ਕਹਿੰਦੇ ਨੇ। ਵਿਵੇਕ ਉਹ ਗੁਰਬਾਣੀ ਦਾ ਗਿਆਨ
ਨੂੰ ਪੁੱਛ ਕੇ,
ਗਿਆਨ ਗੁਰੂ ਜੀ ਨੂੰ ਕਿਹਾ ਹੈ ਨਾ ਆਤਮ ਉਪਦੇਸ਼ੋ, ਉਸ ਗਿਆਨ ਨੂੰ ਪੁੱਛੋ, ਗੁਰਬਾਣੀ ਨੂੰ ਨਾ ਪੁੱਛੋ। ਗੁਰਬਾਣੀ ਦਾ ਅਰਥ ਹੋਰ ਕਰ ਲਓਗੇ ਤੁਸੀਂ, ਪਹਿਲਾਂ ਰੜਕ ਕੇ ਵੱਖਣ ਕੱਢੋ, ਵੱਖਣ ਤੋਂ ਪੁੱਛੋ, ਦੁੱਧ ਤੋਂ ਨਾ ਪੁੱਛੋ, ਦੁੱਧ ਕੋਲ ਜਵਾਬ ਨਹੀਂ ਹੁੰਦਾ। ਦੁੱਧਾ ਦਹੀਂ ਬਣ ਜੂਗਾ, ਦੁੱਧਾ ਦਾ ਪਨੀਰ ਬਣ ਜੂਗਾ, ਦੁੱਧਾ ਹੋਰ ਕੁਛ ਬਣ ਜੂਗਾ। ਵੱਖਣ ਤੋਂ ਪੁੱਛੋ, ਵੱਖਣ ਤੋਂ ਸਤਿਗੁਰੂ ਤੋਂ ਪੁੱਛੋ, ਗੁਰਬਾਣੀ ਤੋਂ ਨਾ ਪੁੱਛੋ। ਗੁਰਬਾਣੀ ਦਾ ਸਾਰੇ ਪੁੱਛਦੇ ਨੇ, ਆਪਣੇ ਆਪਣੇ ਅਰਥ ਕੱਢਦੇ ਨੇ। ਪਹਿਲਾਂ ਇਹਨੂੰ ਰਿੜਕ ਕੇ ਫਿਰ ਉਹ ਗੁਰੂ ਕੱਢੋ, ਪਛੇਤਾ ਰਾਤ ਨੂੰ ਮੱਛੀ ਦੇ ਪੇਟ ਚੋਂ ਬਾਹਰ ਕੱਢੋ, ਫਿਰ ਪੁੱਛੋ। ਉਹ ਸ਼ੰਕਰ ਨਾਥ ਨੂੰ ਮੱਛੀ ਦੇ ਪੇਟ ਚੋਂ ਪਹਿਲਾਂ ਮੱਛੀ ਫੜੋ ਸਮੁੰਦਰ ਚੋਂ, ਸਮੁੰਦਰ ਰੜਕਿਆ, ਫਿਰ ਮੱਛੀ ਦੇ ਪੇਟ ਚੋਂ ਬਾਹਰ ਕੱਢੋ, ਮੱਛ ਦੇ ਪੇਟ ਚੋਂ ਬਾਹਰ ਕੱਢੋ। ਮੱਛ ਕੀ ਹੈ? ਮਨ ਮੱਛ ਹੈ। ਮਨ ਮੈਂ ਆਪ ਹੈ, ਉਹ ਮੱਛ ਕਰਦੇ ਪਾਣੀ ਦੇ ਬੁਲਬਲੇ ਚ ਰਹਿੰਦਾ। ਮੱਛ ਕਿਉਂ ਕਹਿਤਾ ਇਹਨੂੰ? ਪਾਣੀ ਦੇ ਬੁਲਬਲੇ ਚ ਰਹਿੰਦਾ ਹੈ। ਹਾਂ ਜਲ ਕਾ ਵੀਰ, ਤੂੰ ਜਲ ਰਹਿ, ਹਾਂ ਜਲ ਕਾ ਵੀਰ, ਜਲ ਮੈਂ ਰਹੂ, ਜਲ ਹੈ ਬਿਨ ਖੀਰ। ਜਲ ਤੇ ਬਿਨਾ ਮੈਂ ਤਾਂ ਮਰ ਜਾਣ, ਸਰੀਰ ਤੇ ਬਿਨਾ। ਇਹ ਤਾਂ ਹੈ ਮੱਛ, ਉਹਦੇ ਨਾਲ ਮਿਲਦੀ ਹੈ ਦਸ ਪੰਦਰਾਂ ਤਰ੍ਹਾਂ ਗੱਲ ਸਾਰੀ। ਵਿਸ਼ੰਦਰ ਨਾਥ ਤਾਂ ਕਿਹਾ ਹੈ, ਇਹ ਵਿਸ਼ੰਦਰ ਨਾਥ ਹੁੰਦਾ ਹੀ ਮੱਛ ਦੇ ਪੇਟ ਚ। ਮੱਛ ਹੋਇਆ ਮੱਛੀ ਹੋਈ, ਉਹਦੇ ਚ ਕੀ ਫਰਕ? ਉਹਨੂੰ ਚੀਰ ਕੇ ਬਾਹਰ ਕੱਢਣਾ। ਗੁਰੂ ਨਾਨਕ ਕੀ ਕਹਿੰਦਾ? ਜਾਤ ਮੈਂ ਜੋਤ, ਸਰੀਰ ਚ ਮਾਨਾ ਹੈ, ਜੋਤ ਹੈ, ਜੋਤ ਮੈਂ ਜਾਤਾ। ਜੋਤ ਤੇ ਮੱਛੀ ਦੇ ਪੇਟ ਚੋਂ, ਮੱਛ ਦੇ ਪੇਟ ਚੋਂ ਜਾਣਿਆ ਵਿਸ਼ੰਦਰ ਨਾਥ ਕੱਢਿਆ ਬਾਹਰ। ਫਿਰ ਵਿਵੇਕ ਦੱਸ ਰਿਹਾ ਕੀ ਹੈ? ਫਿਰ ਦੱਸ ਰਿਹਾ ਵੀ ਤੈਂ ਆਪਣਾ ਮਨ ਨਹੀਂ ਜਿੱਤਿਆ। ਫਿਰ ਉਹ ਵਿਵੇਕ ਵਿਚਾਰ ਦੱਸ ਰਿਹਾ ਪ੍ਰਭੂਚਰ ਉਹ ਨਾਟਕ ਦੇ ਵਿੱਚ। ਫਿਰ ਅਵਿਵੇਕ ਔਰ ਵਿਵੇਕ ਦੀ ਲੜਾਈ ਦੱਸ ਰਿਹਾ ਉਹ। ਫਿਰ ਬ੍ਰਹਮ ਗਿਆਨ ਦੱਸ ਰਿਹਾ ਕੀ ਹੈ? ਇਹ ਤਾਂ ਉਹ ਬਾਣੀ ਹੈ। ਉਹ ਮੱਖਣ ਕੱਢੋ ਵਿੱਚੋਂ, ਵਿਵੇਕ ਕੱਢੋ, ਵਿਵੇਕ ਦੱਸੂਗਾ ਤੁਹਾਨੂੰ। ਗੁਰਬਾਣੀ ਦੇ ਅਰਥ ਤੁਸੀਂ ਹੋਰੇ ਕਰ ਲਓ। ਗੁਰਬਾਣੀ ਤਾਂ ਸਾਰਿਆਂ ਕੋਲ, ਜਿੰਨਾ ਚਿਰ ਇਹਨੂੰ ਰੜਕ ਕੇ ਸਹੀ ਅਰਥ ਨਹੀਂ ਕਰਦੇ ਇਹਦਾ, ਰੋਸ਼ਨੀ ਇਹਦੀ ਸਹੀ ਰੋਸ਼ਨੀ ਨਹੀਂ ਹੁੰਦੀ, ਉਹਨਾਂ ਚਿਰ ਦਿਖਣਾ ਕੁਛ ਨਹੀਂ ਹੈ। ਉਹਦੇ ਨਾਲ ਅੱਖ ਖੁੱਲਣੀ, ਅੰਦਰ ਵਾਲੀ ਅੱਖ, ਉਹਦੇ ਨਾਲ ਨਿਗਾਹ ਤੇਜ਼ ਹੋਣੀ ਹੈ। ਲੰਬੀ ਨਜ਼ਰ ਕਿਹਦੇ ਨਾਲ ਬਣਨੀ ਹੈ? ਉਸ ਰੋਸ਼ਨੀ ਨਾਲ ਬਣਨੀ। ਗੁਰਬਾਣੀ ਦੀ ਰੋਸ਼ਨੀ ਜੇ ਦੇਖੋ, ਜੇ ਆਪਾਂ ਕਹਿ ਲਈਏ ਨਾ ਗੁਰਬਾਣੀ ਦੀ ਰੋਸ਼ਨੀ ਜੇ ਦੇਖੋ, ਰੋਸ਼ਨੀ ਜੇ ਦਿਖਾਈ ਦਊ ਗੁਰਬਾਣੀ ਚ, ਕੀ ਦਿਖਾਈ ਦਊ? ਅੱਖਰ ਨੇ ਤਾਂ ਬੋਲਾਂਗੇ ਪਾਉਣ ਕੀ ਬਾਣੀ ਹੈ। ਰੋਸ਼ਨੀ ਕਿਵੇਂ ਨਿਕਲੂ? ਰੋਸ਼ਨੀ ਵਿਚਾਰੇ ਤੇ ਨਿਕਲੂ, ਪੂਰਾ ਸਤਿਗੁਰ ਜੇ ਮਿਲੇ ਘੱਟ ਰਤਨ ਕਰੇ ਪ੍ਰਗਾਸ, ਪ੍ਰਗਾਸ ਹੋਊ ਉਹਦੇ ਚ ਦਿਖੂਗਾ ਸਭ ਕੁਛ। ਉਹਦੇ ਚ ਸੱਚ ਦਿਖੂ ਔਰ ਝੂਠ ਦਿਖੂ, ਦੋਏ ਦਿਖਣਗੇ। ਪ੍ਰਗਾਸ ਦੇ ਬਿਨਾਂ ਸੱਚ ਨਹੀਂ ਨਜ਼ਰ ਆਉਂਦਾ, ਝੂਠ ਤਾਂ ਪ੍ਰਗਾਸ ਦੇ ਬਿਨਾਂ ਹੀ ਨਜ਼ਰ ਆਉਂਦਾ ਸਾਨੂੰ, ਝੂਠ ਤਾਂ ਪ੍ਰਗਾਸ ਦੇ ਬਿਨਾਂ ਨਜ਼ਰ ਆਉਂਦਾ। ਝੂਠ ਜੋ ਕਿ ਸਾਡੇ ਕੋਲ ਹੈ ਦੇਖਣ ਦੀ ਅੱਖ, ਸੱਚ ਦੇਖਣ ਵਾਲੀ ਅੱਖ ਨਹੀਂ ਹੈ। ਸੱਚ ਗੁਰਬਾਣੀ ਦੇ ਪ੍ਰਗਾਸ ਬਿਨਾਂ ਨਹੀਂ ਨਜ਼ਰ ਆਉਂਦਾ, ਸੱਚ ਨਹੀਂ ਨਜ਼ਰ ਆਉਂਦਾ। ਆਤਮ ਤੀਰਥ ਕਰੇ
ਨਿਵਾਸ, ਸਤਿਗੁਰੂ ਨੂੰ ਪੁੱਛ ਕੇ,
ਸਤਿਗੁਰੂ ਨੂੰ ਪੁੱਛ ਕੇ, ਗੁਰਬਾਣੀ ਨੂੰ ਪੁੱਛ ਕੇ
ਬਹਿ ਰਹੇ ਕਰੇ ਨਿਵਾਸ,
ਬਹਿ ਰਹੇ ਪਹਿਲੇ ਟਿੱਕ ਕੇ ਬੈਠੇ। ਸਹਿਜ ਬਲੋਵੋ ਟਿੱਕੇ ਬੈਠ ਕੇ ਬਲੋਵੋ ਬਾਣੀ ਨੂੰ ਭੱਜੇ ਜਾਂਦੇ ਨੇ ਇਹਨੂੰ ਭੱਜੇ ਜਾਂਦੇ ਰੜਕਾਉਂਦੇ ਤਾਂ ਅੱਧਾ ਤਾਂ ਭੱਜੇ ਜਾਂਦੇ ਟੁੱਲ ਜੂਗਾ ਜੇ ਉੱਕੜ ਕੇ ਡਿੱਗ ਪਿਆ ਸਾਣੇ ਮੜਕੀ ਹੋ ਜਾਊ ਸੋ ਵਿਦਵਾਨਾਂ ਦੇ ਇੱਦਾਂ ਹੀ ਗਿਆ ਹੋਇਆ ਭੱਜੇ ਜਾਂਦੇ ਰੜਕਦੇ ਨੇ ਬਹਿ ਰਹੇ ਕਰੇ
ਨਿਵਾਸ
ਨਿਵਾਸ ਜੇ ਬਹਿ ਜਵੇ ਨਾ ਟਿੱਕ ਕੇ ਫਿਰ ਸਮਝੋ ਸੱਚਖੰਡ ਚ ਨਿਵਾਸ ਹੈ ਆਤਮ ਤੀਰਥ ਤੇ ਨਿਵਾਸ ਹੈ ਆਤਮ ਤੀਰਥ ਦੇ ਨਿਵਾਸ ਕਿਵੇਂ ਹੁੰਦਾ ਜਦੋਂ ਬਾਣੀ ਨੂੰ ਅਸੀਂ ਵਿਚਾਰਦੇ ਹਾਂ ਆਤਮ ਤੀਰਥ ਤੇ ਨਿਵਾਸ ਹੁੰਦਾ ਬਸ ਬਾਣੀ ਨੂੰ ਵਿਚਾਰਦੇ ਹਾਂ ਇਹ ਜੋ ਕੁਛ ਸਾਨੂੰ ਗਿਆਨ ਮਿਲਦਾ ਸਹੀ ਫਿਰ ਆਤਮ ਤੀਰਥ ਤੇ ਨਿਵਾਸ ਹੀ ਹੁੰਦਾ ਬਹਿ ਰਹੇ ਹੁਣ ਟਿੱਕ ਕੇ ਬੈਠਾ ਹੋਵੇ ਨਾ ਵਿਚਾਰ ਦਾ ਅਜੇ ਸਮਝੋ ਆਤਮ ਤੀਰਥ ਤੇ ਹੀ ਬੈਠਾ ਫਿਰ ਕਰੇ ਬਹਿ ਰਹੇ ਜੇ ਬਹਿ ਰਹੇ ਕਰੇ ਜੇ ਬਾਣੀ ਸੋਚਦਾ ਵੀ ਦੁਕਾਨ ਦਾ ਤਾਲਾ ਕੱਲ ਕਿੰਨੇ ਟੁੱਟੇ ਨੇ ਮੇਰਾ ਤਾਂ ਟੁੱਟ ਕੇ ਛੇਤੀ ਜਾ ਕੇ ਪਾਠ ਕਰਕੇ ਦੇਖੀਏ ਕਿੰਨੇ ਡਰ ਨੇ ਇਹਦੇ ਅੰਦਰ ਕਿੰਨੇ ਫੁਰਨੇ ਨੇ ਕਿੰਨੇ ਕੰਮ ਨੇ ਇਹਨੇ ਪਾਲੇ ਹੋਏ ਆਪਣੇ ਕਿਵੇਂ ਬੈਠੇ ਆਤਮ ਤੀਰਥ ਤੇ ਤਾਂ ਬੈਠੇ ਜੇ ਸਭ ਕੁਛ ਉੱਤੇ ਛੱਡ ਦੇਵੇ ਸਭ ਕੁਛ ਹੈ ਤੇਰਾ ਮੇਰਾ ਮਜਮੇ ਕੁਛ ਨਹੀਂ ਜੋ ਕੁਛ ਹੈ ਸੋ ਜੇ ਗਿਆ ਤਾਂ ਵੀ ਤੇਰਾ ਆ ਗਿਆ ਤਾਂ ਵੀ ਤੇਰਾ ਗਿਆ ਤਾਂ ਵੀ ਤੇਰਾ ਆ ਗਿਆ ਤਾਂ ਵੀ ਤੇਰਾ ਜਿੰਨਾ ਚਿਰ ਮੇਰਾ ਨਹੀਂ ਪੈ ਸਕਦਾ ਨੌਕਰ ਨੂੰ ਨੀ ਫਿਕਰ ਰਾਤ ਨੂੰ ਤਾਲਾ ਟੁੱਟ ਗਿਆ ਨਾ ਟੁੱਟ ਗਿਆ ਮਾਲਕ ਨੂੰ ਫਿਕਰ ਨੌਕਰ ਨੂੰ ਕੀ ਫਿਕਰ ਮਾਲਕ ਨੂੰ ਫਿਕਰ ਹੈ ਅੱਛਾ ਮਾਲਕੀ ਹੈ ਜਿਹੜੀ ਨਾ ਇਹ ਫਿਕਰਾਂ ਦਾ ਕਾਰਨ ਹੈ ਜੇ ਮੇਰਾ ਮੁਜਮੇ ਕੁਛ ਨਹੀਂ ਉਹ ਨੌਕਰ ਹੈ ਮਾਲਕ ਨਹੀਂ ਹੈਗਾ ਮਾਲਕ ਨੂੰ ਫਿਕਰ ਹੈ ਮਾਲਕ ਨੂੰ ਫਿਕਰ ਹੁਣ ਵੀ ਹੈਗਾ ਨਾਨਕ ਚਿੰਤਾ ਮਤ ਕਰੋ ਚਿੰਤਾ ਮਾਲਕ ਹੋਏ ਦਸਕੋ ਹੋਏ ਉਹ ਮਾਲਕ ਹੈ ਨਾ ਚਿੰਤਾ ਜਦ ਉਹਨੂੰ ਚਿੰਤਾ ਫਿਰ ਮਾਲਕ ਨੂੰ ਚਿੰਤਾ ਤਾਂ ਨੌਕਰ ਨੂੰ ਕੀ ਲੋੜ ਹੈ ਚਿੰਤਾ ਕਰਦੀ ਪਰ ਇਹ ਮਾਲਕ ਨੂੰ ਮਾਲਕ ਨਹੀਂ ਮੰਨਦਾ ਮਾਲਕ ਨੂੰ ਮਾਲਕ ਨਹੀਂ ਮੰਨਦਾ ਗੁਰਬਾਣੀ ਨੂੰ ਨਹੀਂ ਮੰਨਦਾ ਸਤਿਗੁਰ ਤੇ ਨੂੰ ਨਹੀਂ ਪੁੱਛਦਾ ਇਸ ਕਰਕੇ ਬੈਠੇ ਕਿਵੇਂ ਬੈਠੇ ਕਿਵੇਂ ਬੈਠ ਹੁੰਦਾ ਨਹੀਂ ਬੈਠਣ ਦਾ ਟਾਈਮ ਹੈ ਨਹੀਂ ਤਾਂ ਮਜਬੂਰੀ ਹੈ ਬਾਣੀ ਪੜ੍ਹਨਾ ਵੀ ਮਜਬੂਰੀ ਉਹ ਵੀ ਤਾਂ ਵੀ ਕਾਰੋਬਾਰ ਵਧੀਆ ਚੱਲੇ ਕੁਛ ਵੀ ਹੋ ਰਿਹਾ ਕੁਛ ਆਤਮ ਤੀਰਥ ਵਾਲੀ ਕੋਈ ਗੱਲ ਨਹੀਂ ਉਹ ਅਜੇ ਅਸੀਂ ਵਰਕਾ ਹੀ ਨਹੀਂ ਥੱਲਿਆ ਗੁਰਬਾਣੀ ਧਰਮ ਕਿਉਂ ਧਾਰਨ ਕਰਨਾ ਤਾਂ ਵਰਕਾ ਹੀ ਨਹੀਂ ਥੱਲਿਆ ਜਿਹੜੇ ਵਰਕੇ ਤੇ ਅਸੀਂ ਬੈਠੇ ਹਾਂ ਨਾ ਉਹ ਵਰਕਾ ਸਿੱਖ ਮਤ ਵਾਲਾ ਦੀ ਹੈ ਜਿਹੜੀ ਕਿਤਾਬ ਅਸੀਂ ਪੜ੍ਹਦੇ ਹਾਂ ਨਾ ਉਹ ਸਿੱਖ ਮਤ ਵਾਲੇ ਦੀ ਹੈ ਮਤ ਸਾਡੀ ਸਿੱਖ ਮਤ ਹੈ ਇੱਛਾਵਾਂ ਸਾਡੀਆਂ ਹਿੰਦੂਆਂ ਵਾਲੀਆਂ ਨੇ ਸਾਰੀਆਂ ਮਤਾਂ ਵਾਲੀਆਂ ਨੇ ਸਵਾਹ ਉਹਨਾਂ ਵਾਲਾ ਬੁੱਧਾ ਡਿਫਾਂਡਾ ਉਹਨਾਂ ਵਾਲੀਆਂ ਹੀ ਨੇ ਬਦਲਿਆ ਨਹੀਂ ਕੁਛ ਇਹਦਾ ਮਤਲਬ ਹੈ ਪੜ੍ਹੀ ਥੁੜੀ ਹੈ ਇਹ ਨਹੀਂ ਪੜ੍ਹੇ ਸੁਣੇ ਕਿਆ ਹੋਏ ਜਾਂ ਸਹਿਜ ਨਾ ਮਿਲਿਆ ਕਿ ਟਿਕਾਓ ਨਹੀਂ ਆਇਆ ਬੈਠੇ ਹੀ ਨਹੀਂ ਪੜ੍ਹੇ ਸੁਣੇ ਦਾ ਕੀ ਫਾਇਦਾ ਕੀ ਹੋਊਗਾ ਪੜ੍ਹੇ ਸੁਣੇ ਗੁਰਬਾਣੀ ਪੜ੍ਹ ਸੁਣ ਤੇ ਹਟਾਉਂਦੀ ਹੈ ਹਟਾਉਂਦੀ ਨਹੀਂ ਹੈ ਹਟਾਉਂਦੀ ਨਹੀਂ ਕਹਿੰਦੇ ਐਸੇ ਪੜ੍ਹ ਸੁਣ ਤੇ ਕੀ ਹੋਊਗਾ ਜੇ ਤੇਰੇ ਅੰਦਰ ਟਿਕਾਓ ਨਹੀਂ ਆਇਆ ਟਿਕਾਓ ਹੋਣਾ ਜ਼ਰੂਰੀ ਹੈ ਜੇ ਟਿਕਾਓ ਤਾਂ ਨਹੀਂ ਕਰਨਾ ਫਿਰ ਪੜ੍ਹਨਾ ਵੀ ਨਾ ਪੜ੍ਹਨਾ ਤੇਰਾ ਬਰਾਬਰ ਹੈ ਕਿਉਂ ਅਪਰਾਧੀ ਬਣਦਾ ਕਿਉਂ ਅਪਰਾਧੀ ਬਣਦਾ ਰੋਜ਼ ਉਹ ਪਾਠ ਪੜ੍ਹਦਾ ਉਹੀ ਗਲਤੀ ਰੋਜ਼ ਕਰਦਾ ਰੋਜ਼ ਉਹੀ ਪਾਠ ਪੜ੍ਹ ਕੇ ਉਹੀ ਗਲਤੀ ਰੋਜ਼ ਕਰਦਾ ਅਪਰਾਧੀ ਜ਼ਿਆਦਾ ਪੜਿਆ ਸੀ ਇੱਕ ਵਾਰ ਕਈ ਸਾਲ ਪਹਿਲਾਂ ਭੁੱਲ ਗਿਆ ਜੀ 20 ਸਾਲ ਪਹਿਲਾਂ ਕੋਈ ਗੱਲ ਸੁਣੀ ਸੀ ਪੜੀ ਭੁੱਲ ਗਿਆ ਚੇਤਾ ਨਹੀਂ ਰਿਹਾ ਤੂੰ ਤਾਂ ਰੋਜ਼ ਪੜਦਾ ਦੋ ਵੇਲੇ ਗਲਤੀਆਂ ਹੋਈ ਕਰਦਾ ਤੇ ਅਪਰਾਧ ਹੈ ਇਹਦੀ ਕੋਈ ਬਖਸ਼ਿਸ਼ ਨਹੀਂ ਕੋਈ ਜਵਾਬ ਕੀ ਜਵਾਬ ਦਊ ਮੈਨੂੰ ਪਤਾ ਨਹੀਂ ਇਹ ਤਾਂ ਕਹਿ ਨਹੀਂ ਸਕਦਾ ਮੈਂ ਇਹ ਆ ਵੀ ਨਿਮਾ ਹੋ ਕੇ ਖੜਾ ਰਹੂਗਾ ਬੂਹੋ ਬੂਹ ਚੋਟਾਂ ਖਾਏ
ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਧੋਏ
ਸੱਚ ਸਭਨਾ ਹੋਏ ਦਾਰੂ ਦੇਖੋ ਆ ਗਿਆ ਹੁਣ ਚਾਪਾ ਹੋਰ ਹੋ ਗਿਆ ਉਹ ਨਾਮ ਦਾਰੂ ਕੇ ਮੈਂ ਸੱਚ ਦਾਰੂ ਹੈ ਇੱਥੇ ਸਾਰਿਆਂ ਰੋਗਾਂ ਦੀ ਦਾਰੂ ਕੀ ਹੈ ਸੱਚ ਹੈ ਆਪਦੇ ਅਰਥ ਬਦਲ ਗਏ ਇੱਥੇ ਸਭ ਰੋਗ ਕੋ ਔਖਦ ਸੱਚ ਅਰਥ ਬਦਲ ਤੇ ਨਾਮ ਦੇ ਪਤਾ ਨਹੀਂ ਲੱਗਿਆ ਤੁਹਾਨੂੰ ਕੀ ਕਹਿੰਦੇ ਲੱਗਿਆ ਪਤਾ ਇਹ ਭਗਤੀ ਤੇ ਨਿਗਾਹ ਕਿਉਂ ਨਹੀਂ ਗਈ ਸਤ ਨਾਮ ਦੇ ਅਰਥ ਆ ਗਏ ਨਾਮ ਸੱਤ ਹੈ ਸਤ ਨਾਮ
ਸਤ ਸੱਚ
ਸਤ ਸੱਚ ਸੱਚ ਸਭਨਾ ਹੋਏ ਦਾਰੂ ਸਾਰੀਆਂ ਬਿਮਾਰੀਆਂ ਦੀ ਦਾਰੂ ਕੀ ਹੈ ਸੱਚ ਦਾਰੂ ਹੁੰਦੀ ਬਿਮਾਰੀ ਦੀ ਹੈ ਦਾਰੂ ਕਹੇ ਕੀ ਚੀਜ਼ ਹੈ ਦਾਰੂ ਬਿਮਾਰੀ ਦੀ ਹੁੰਦੀ ਹੈ ਬਿਮਾਰੀ ਦੀ ਦਾਰੂ ਹੁੰਦੀ ਹੈ ਸਾਰੀਆਂ ਬਿਮਾਰੀਆਂ ਦੀ ਦਾਰੂ ਕੀ ਹੈ ਸੱਚ ਇਸ ਕਰਕੇ ਜਿਹੜੇ ਵਾਹਿਗੁਰੂ ਨੂੰ ਨਾਮ ਕਹਿੰਦੇ ਨੇ ਗੱਲ ਗਲਤ ਹੈ ਸੱਚ ਨੂੰ ਜਾਣਨਾ ਦਾਰੂ ਨੂੰ ਲੱਭਣਾ ਸੱਚ ਹੀ ਦਾਰੂ ਹੈ ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਉਹ ਧੋ ਕੇ ਪਾਪ ਕੱਢੂ ਉਹਨਾਂ ਦੇ ਪਾਪ ਕਿਉਂ ਨਹੀਂ ਨਿਕਲੇ ਜਿਹੜੇ ਵਾਹਿਗੁਰੂ ਵਾਹਿਗੁਰੂ ਕਰਦੇ ਤੇ ਸੱਚ ਨਹੀਂ ਤੋੜਿਆ ਅਸਲੀ ਦਾਰੂ ਨਹੀਂ ਦਾਰੂ ਨਕਲੀ ਹੈ ਨਹੀਂ ਤਾਂ ਪਾਪ ਕੱਢ ਦਿੰਦੇ ਵਿੱਚ ਧੋ ਕੇ ਸੱਚ ਐਸੀ ਦਾਰੂ ਆ ਪਾਪ ਧੋ ਕੇ ਬਾਹਰ ਕੱਢ ਦਿੱਤੀ ਸਾਬਣ ਨਕਲੀ ਲਾ ਲਿਆ ਉਹਨਾਂ ਨੇ ਉਹਦਾ ਕੱਪੜੇ ਜੇ ਜੰਮ ਜਾਂਦਾ ਉਹ ਵਿੱਚੇ ਜੰਮ ਜਾਂਦਾ ਸਗੋਂ ਹੋਰ ਮੈਲਾ ਕਰ ਦਿੰਦਾ ਹੋਰ ਭਾਰੀ ਹੋ ਜਾਂਦਾ ਕੱਪੜਾ ਪਹਿਲੀ ਮੈਲ ਦਾ ਵਿੱਚੇ ਹੀ ਉਹ ਸਾਬਣ ਵੀ ਜੰਮ ਗਿਆ ਵਿੱਚ ਕਈ ਵਾਰ ਕੇਸਾਂ ਜੰਮ ਜਾਂਦਾ ਸਾਬਣ ਹੋਰ ਭਾਰਾ ਹੋ ਜਾਂਦਾ ਸਰ ਇਹ ਵਹਿਮ ਹੋ ਗਿਆ ਇਹਨਾਂ ਨੂੰ ਵੀ ਅਸੀਂ ਨਾਮ ਜਪਦੇ ਹਾਂ ਹੋਰ ਅਗਿਆਨਤਾ ਵੱਧ ਗਈ ਹੋਰ ਮਨ ਮੈਲਾ ਹੋ ਗਿਆ ਪਾਪ ਕੱਢੇ ਧੋਏ ਨਾਨਕ ਬਖਾਣੇ ਬੇਨਤੀ
ਜਿਹਨੇ ਸੱਚ ਪੱਲੇ ਹੋਏ
ਜਿਹਨੇ ਸੱਚ ਪੱਲੇ ਹੋਏ ਪੱਲੇ ਸੱਚ ਚਾਹੀਦਾ ਹੁਣ ਲਿਆਓ ਕਿੱਥੋਂ ਲਿਆਉਂਦੇ ਹੋ ਸੱਚ ਸੱਚ ਮੈਨੂੰ ਕਿਤੋਂ ਨਹੀਂ ਮਿਲਣਾ ਸਿੱਖ ਸੱਚੀ ਜੋ ਸੱਚ ਮਿਲਣਾ ਗੁਰਬਾਣੀ ਜੋ ਸੱਚ ਮਿਲਣਾ ਸੱਚੀ ਬਾਣੀ ਚੋਂ ਸੱਚ ਮਿਲਣਾ ਔਰ ਕਿਤੋਂ ਨਹੀਂ ਮਿਲਣਾ ਦੁਨੀਆਂ ਦੇ ਵਿੱਚ ਸੱਚ ਗੁਰਬਾਣੀ ਦੇ ਵਿੱਚ ਜਿਹੜਾ ਹੈ ਨਾਮ ਉਹ ਸੱਚ ਸਪਾਇਆ ਹੋਇਆ ਸੱਚੀ ਬਾਣੀ ਚ ਸੱਚੀ ਬਾਣੀ ਤਾਂ ਹੈ ਜੇ ਸੱਚ ਸਮਾਇਆ ਹੋਇਆ ਮਿੱਠਾ ਪਾਣੀ ਤਾਂ ਹੈ ਜੇ ਮਿੱਠਾ ਵਿੱਚ ਪਾਇਆ ਹੋਇਆ ਆਪਾਂ ਕਹਿੰਦੇ ਮਿੱਠਾ ਪਾਣੀ ਹੈ ਜਾਂ ਸ਼ਰਬਤ ਹੈ ਕਿਉਂ ਵਿੱਚ ਮਿੱਠਾ ਪਿਆ ਹੋਇਆ ਉਹਦੇ ਘੁਲਿਆ ਹੋਇਆ ਇਹ ਸੱਚ ਘੁਲਿਆ ਹੋਇਆ ਇਹਦੇ ਵਿੱਚ ਗੁਰਬਾਣੀ ਕੀ ਹੈ ਸੱਚ ਦਾ ਘੋਲ ਹੈ ਇਹ ਉਹੀ ਦਵਾਈ ਹੈ ਜਿਹਦੇ ਹਾਲਤ ਤੋਂ ਚਲੀ ਗਈ ਥੱਲੇ ਆ ਗਈ ਹਜਮ ਵਿੱਚ ਕੀ ਨਿਕਲਣਾ ਸੱਚ ਰਹਿ ਜਾਣਾ ਹਜਮ ਕੀਤੇ ਤੇ ਕੀ ਨਿਕਲਦਾ ਹੁੰਦਾ ਤੱਤ ਵਸਤੂ ਦਾ ਤੱਤ ਨਿਕਲ ਜਾਂਦਾ ਹਜਮ ਹੋਈ ਤੇ ਸਾਡੇ ਵਿੱਚ ਰਹਿ ਗਿਆ ਤੱਤ ਅਸੀਂ ਹਾਸਲ ਕਰ ਲਿਆ ਬਾਕੀ ਛੱਡ ਦਿੱਤਾ ਮੂੰਹ ਕਾ ਕਿਹਾ ਬਹੁ ਆ ਜਿਹੜਾ ਉਹ ਤਾਂ ਬਾਹਰ ਨਿਕਲ ਗਿਆ ਉਹਦੇ ਵਿਚਲਾ ਗਿਆਨ ਅਸੀਂ ਫੜ ਲਿਆ ਸੋਝੀ ਫੜ ਲਿਆ ਜਿਵੇਂ ਦੁੱਧ ਵਿੱਚ ਘਿਓ ਸਮਾਇਆ ਹੁੰਦਾ ਇਹ ਵੀ ਸੱਚ ਜਿਹੜਾ ਗੁਰਬਾਣੀ ਚ ਸਮਾਇਆ ਹੋਇਆ ਸੱਚ ਸਭਨਾ ਹੋਏ ਦਾਰੂ ਦਾਰੂ ਹੈ ਨਾ ਜੋ ਨਾਮ ਦਾਰੂ ਹੁੰਦਾ ਦਾਰੂ ਪਾਪਾਂ ਦੀ ਹੈ ਦਾਰੂ ਸਿਰ ਦੁਖਦੇ ਦੀ ਨਹੀਂ ਹੈ ਸਿਰ ਤਾਂ ਦੁਖਣ ਲੱਗ ਜਾਂਦਾ ਉਹਨਾਂ ਦਾ ਸਿਰ ਤਾਂ ਦੁਖਣ ਲੱਗ ਜਾਂਦਾ ਸਿਰ ਮਾਰਦੇ ਨੇ ਜਦ ਗੋਲੀ ਲੈਣੀ ਪੈਂਦੀ ਉਹਨੂੰ ਘਰ ਜਾ ਕੇ। ਉਹ ਸਰੀਰਕ ਦਵਾਈ ਨਹੀਂ ਹੈ, ਸਰੀਰਕ ਦਾ ਮਤਲਬ ਰੋਗ ਦੀ ਗੱਲ ਨਹੀਂ ਹੈ ਉੱਥੇ। ਜਿਹੜੇ ਔਗਣ ਨੇ, ਪਾਪ ਨੇ, ਇਹ ਬਿਮਾਰੀਆਂ ਨੇ, ਇਹ ਸਾਰੇ ਧੋ ਕੇ ਸੱਚ ਬਾਹਰ ਕੱਢ ਦਿੰਦਾ। ਪਾਪ ਕੱਢੇ ਧੋਏ ਨਾਨਕ ਬਖਾਣੇ ਬੇਨਤੀ, ਨਾਨਕ ਬੇਨਤੀ ਕਰਦੇ ਤਾਂ ਸੱਚ ਪੱਲੇ ਹੋਏ। ਸਾਬਣ ਵੀ ਹੋਵੇ ਨਾ ਤਾਂ ਹੀ ਕੱਢੂ ਪਾਪ ਧੋ ਕੇ, ਜੇ ਸਾਬਣ ਹੈ ਨਹੀਂ ਫਿਰ ਨਹੀਂ ਨਿਕਲਦਾ, ਫਿਰ ਨਹੀਂ ਨਿਕਲਦਾ। ਤੇ ਸੱਚ ਪੱਲੇ ਭੂਤ ਪਲੀਤੀ ਕੱਪੜ ਹੋਏ, ਜੇ ਸਾਬਣ ਲਈਓ ਪਰੀਆਂ ਮਤ ਪਾਪਾਂ ਕੇ ਸੰਗ ਉਹ ਧੋਪੇ, ਉਹ ਧੋਵੇ ਨਾਵਾਂ ਕਰਾਂਗੇ, ਉਹ ਧੋਵੇ ਸੱਚ ਕੇ ਰੰਗ, ਰੰਗ ਚੜ੍ਹਨਾ ਸੱਚ ਦਾ, ਸਾਨੂੰ ਚੜ੍ਹਿਆ ਝੂਠ ਦਾ। ਸੰਸਾਰ ਝੂਠ ਹੈ ਨਾ, ਸੰਸਾਰ ਦੇ ਰੰਗ ਸਭ ਝੂਠੇ ਨੇ, ਸੰਸਾਰ ਦੇ ਗਿਆਨ ਸਭ ਝੂਠੇ ਨੇ, ਇਹੀ ਰੰਗ ਸੱਚ ਦਾ ਰੰਗ ਉਹ ਖਰਾ ਰੰਗ ਹੈ ਸੰਸਾਰ, ਪਰ ਉਹ ਸਰੀਰ ਨੂੰ ਨਹੀਂ ਚੜ੍ਹਦਾ, ਮਨ ਨੂੰ ਚੜ੍ਹਦਾ, ਆਤਮਾ ਨੂੰ ਚੜ੍ਹਦਾ, ਸਰੀਰ ਨੂੰ ਤਾਂ ਚੜ੍ਹਦਾ ਨਹੀਂ। ਦੂਏ ਰੰਗ ਸਰੀਰ ਦੇ ਨੇ, ਕੱਪੜਿਆਂ ਦੇ ਨੇ,
ਔੜੀ ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ,
ਜੇ ਮਿਲੇ ਤਾਂ ਮਸਤਕ ਲਾਈਏ। ਬਹੁਤ ਔਖਾ ਮਿਲਣਾ ਦਾਨ ਮਹਿੰਡਾ, ਮੇਰੇ ਵਾਸਤੇ ਦਾਨ ਇੱਕ ਹੈ, ਸੰਸਾਰ ਚ ਨਹੀਂ ਹੈਗਾ, ਸੰਸਾਰ ਚ ਕੋਈ ਐਸੀ ਚੀਜ਼ ਹੈ ਨਹੀਂ ਜਿਹਨੂੰ ਅਸੀਂ ਦਾਨ ਕਹਿ ਸਕੀਏ। ਸੰਸਾਰ ਦਾ ਦਾਨ ਜੇ ਹੈ ਵੀ ਦਾਤਾ ਜਿਹਨੂੰ ਅਸੀਂ ਕਹਿੰਦੇ, ਸਿਰਫ ਸਰੀਰ ਵਾਸਤੇ, ਆਤਮਾ ਵਾਸਤੇ ਕੋਈ ਦਾਨ ਹੀ ਨਹੀਂ ਹੈ ਸੰਸਾਰ, ਸੰਸਾਰ ਚ ਨਹੀਂ, ਬਾਹਰ ਹੀ ਹੈ, ਕੋਈ ਵਸਤੂ ਨਹੀਂ ਹੈ ਜਿਹਨੂੰ ਅਸੀਂ ਹੱਥ ਨਾਲ ਫੜਾ ਸਕੀਏ, ਫਿਰ ਵੀ ਦਾਨ ਬਣੇ ਹੋਏ ਨੇ। ਦਾਨ ਮਹਿੰਡਾ ਮੇਰੇ ਵਾਸਤੇ ਦਾਨ,
ਤਲੀ ਖਾ
ਤੇਰੇ ਜਿਹੜੇ ਪੈਰ ਨੇ ਉਹਦੀ ਤਲੀ ਹੈ ਜਿਹੜੀ, ਤਲੀ ਖਾਕ ਹੈ, ਪੈਰ ਦੇ ਉਦਲੀ ਖਾਕ ਨਹੀਂ ਹੈ, ਉਹ ਤਲੀ ਉਹ ਹਿੱਸਾ ਪੈਰ ਦਾ ਜਿਹੜਾ ਜ਼ਮੀਨ ਤੇ ਟਿਕਦਾ, ਜਿਹੜਾ ਖੁਰਾਸਾਨ ਖਸਮਾਨਾ ਕੀ ਹੈ ਹਿੰਦੁਸਤਾਨ ਡਰਾਇਆ, ਖੁਰ ਕਹਿੰਦੇ ਨੇ ਪੈਰ ਨੂੰ, ਖੁਰ ਪੈਰ ਨੂੰ ਕਹਿੰਦੇ ਨੇ, ਪਰਮੇਸ਼ਰ ਨੇ ਮੇਰੇ ਹਿਰਦੇ ਜਾ ਕੇ ਆਪਣੇ ਪੈਰਾਂ ਦੀ ਬਿੜਕ ਕੀਤੀ, ਬਿੜਕ ਆਵਾਜ਼, ਜਿਵੇਂ ਕੋਈ ਕੋਠੇ ਤੇ ਤੁਰੇ ਚਾਹੇ ਕੋਈ ਬੱਚਾ ਵੀ ਹੋਵੇ ਉਹਦੀ ਆਵਾਜ਼ ਆਉਂਦੀ ਹੈ, ਕੋਈ ਹੁੰਦੀ ਹੈ ਨਾ ਆਵਾਜ਼, ਜੇ ਆਪਣੇ ਅੰਦਰ ਕੋਈ ਤੁਰੇ ਤਾਂ ਉਹਦੀ ਆਵਾਜ਼ ਆਊਗੀ, ਸਰੀਰ ਤੇ ਕੋਈ ਚੀਜ਼ ਤੁਰਦੀ ਉਹ ਮਹਿਸੂਸ ਹੁੰਦੀ ਹੈ, ਚਾਹੇ ਉਹਨੂੰ ਆਵਾਜ਼ ਕਹਿ ਲਓ, ਚਾਹੇ ਉਹਨੂੰ ਸਪਰਸ਼ ਕਹਿ ਲਓ। ਮੇਰੇ ਵਾਸਤੇ ਜੇ ਦਾਤ ਹੈ ਕੋਈ ਤੇਰੇ ਘਰ, ਤੇਰੇ ਜਿਹੜੇ ਚਰਨ ਨੇ ਉਹਨਾਂ ਦੀ ਖਾਕ ਹੈ, ਧੂੜ ਹੈ, ਚਰਨ ਧੂੜ ਮੁੱਖ ਲਾਵਾ, ਉਹ ਕੀ ਹੈ ਗਿਆਨ, ਤੁਰਕੀ ਬਾਣੀ ਦੇ ਵਿੱਚ ਜੋ ਸੋਝੀ ਹੈ ਉਹ ਮੇਰੇ ਵਾਸਤੇ ਦਾਤ, ਤੁਰਕੀ ਬਾਣੀ ਹੀ ਉਹਦੇ ਚਰਨ, ਜਿਹੜੇ ਤੁਰਕੀ ਬਾਣੀ ਆਈ ਹੈ ਜਦ ਉਹਨੇ ਬਿੜਕ ਵੀ ਕੀਤੀ ਹੈ, ਜੋ ਚੀਜ਼ ਆਉਂਦੀ ਹੈ, ਨਾਮਦੇਵ ਵੀ ਕਹਿੰਦੇ ਵੀ ਆਇਆ ਜ਼ਰੂਰ ਹੈ ਪਰ ਦੇਖਿਆ ਕਿਸੇ ਨੇ, ਉਹਦੀ ਕਿਹੜਾ ਪੈਡ ਸੀ ਕੋਈ ਦੇਖ ਲੈਂਦਾ, ਉਹਦਾ ਸਰੀਰ ਤਾਂ ਹੈ ਉਹ ਨਹੀਂ, ਤੁਸੀਂ ਕਹਿੰਦੇ ਹੋ ਸਾਰੇ ਮਰਦੇ, ਅੱਖਾਂ ਨੂੰ ਤਾਂ ਦੀਦਾ ਨਹੀਂ, ਇਹ ਤਾਂ ਸਾਰੇ ਮਰਦੇ, ਜੇ ਮੇਰੇ ਘਰ ਆਇਆ ਵੀ ਹੈ, ਮੈਨੂੰ ਦਰਸ਼ਨ ਹੋਇਆ ਵੀ ਹੈ, ਫਿਰ ਉਹਦੀ ਕੋਈ ਪੈਡ ਵੀ ਨਹੀਂ ਹੁੰਦੀ, ਜਿਹੜੀ ਚੀਜ਼ ਅੱਖਾਂ ਨੂੰ ਨਹੀਂ ਦਿੰਦੀ ਪੈਡ ਚ, ਮੈਂ ਐ ਨਹੀਂ ਪੈਡ ਹੁੰਦੀ, ਜਿਵੇਂ ਪੰਛੀ ਆਕਾਸ਼ ਚ ਲੰਘ ਜਾਂਦਾ ਉਹਦੀ ਕੋਈ ਪੈਡ ਨਹੀਂ ਹੁੰਦੀ ਪਿੱਛੋਂ ਕਿੱਥੇ ਦੀ ਲੰਘ ਗਿਆ, ਪੰਛੀ ਪਾਣੀ ਚ ਨਵੀਂ ਜਾਂਦੀ ਹੈ ਪਿੱਛੋਂ ਕੋਈ ਪੈਡ ਨਹੀਂ ਹੁੰਦੀ, ਨਿਸ਼ਾਨ ਨਹੀਂ ਹੁੰਦਾ ਵੀ ਇੱਥੇ ਦੀ ਮੱਛੀ ਲੰਘੀ ਹੈ, ਪਾਣੀ ਹੈ ਪਹਿਲਾਂ ਇੱਧਰ ਉੱਧਰ ਹੁੰਦਾ ਇਕੱਠਾ ਫਿਰ ਮਿਲ ਜਾਂਦਾ, ਨਿਸ਼ਾਨੀ ਨਹੀਂ ਰਹਿੰਦੀ ਉੱਥੇ ਵੀ ਇੱਥੇ ਦੀ ਲੰਘੀ ਹੈ ਮੱਛੀ, ਅੱਡ ਹੋਇਆ ਪਾਣੀ ਫਿਰ ਹੋ ਜਾਂਦਾ। ਦੋ ਮਿਸਾਲਾਂ ਦਿੱਤੀਆਂ ਨੇ, ਇੱਕ ਆਕਾਸ਼ ਤੇ ਇੱਕ ਪਾਣੀ। ਮੇਰੇ ਜੇ ਹਿਰਦੇ ਚ ਆਇਆ ਤਾਂ ਬੇਤੋਂ ਸਵਾਲ ਨਹੀਂ ਕਿਸੇ ਨੂੰ ਪਤਾ ਲੱਗਦਾ ਉਹਦਾ ਮਤਲਬ ਹੈ। ਜਿਹੜੇ 72 ਵਾਰ ਕਹਿੰਦੇ ਦਰਸ਼ਨ ਹੋਏ ਉਹਨਾਂ ਨੂੰ ਕਿਵੇਂ ਪਤਾ ਲੱਗ ਗਿਆ? ਫਿਰ ਕਬੀਰ ਇੱਕ ਹੋਰ ਗੱਲ ਕਹਿੰਦੇ, ਕਹਿੰਦੇ ਜਦੋਂ ਦਰਸ਼ਨ ਹੋ ਜਾਂਦੇ ਨੇ ਉਹ ਤਾਂ ਸਰਵ ਵਿਆਪੀ ਹੈ, ਸਿਰਫ ਸਾਡੇ ਕੋਲ ਉਹ ਅੱਖ ਨਹੀਂ ਦੇਖਣ ਵਾਲੀ ਹੈ, ਸਾਡੇ ਵਾਲੇ ਸਾਰੇ ਇੰਨਾ ਨੇੜੇ ਹੈ ਜਿੰਨਾ ਭੰਬੀਰੀ ਦਾ ਪੱਤ ਹੁੰਦਾ। ਹੁਣ ਵੀ ਜਦੋਂ ਪੜਦਾ ਨਹੀਂ ਰਹਿਣਾ ਤੇ ਫਿਰ ਦਰਸ਼ਨ ਹੁੰਦਾ ਹੀ ਰਹਿਣਾ। ਕੱਕਾ ਕਿਰਨ ਕਮਲ ਮੈਂ ਪਾਵਾ, ਜੇ ਹਿਰਦੇ ਚ ਸਾਡੇ ਅੱਖ ਦੇ ਵਿੱਚ ਉਹਦੀ ਕਿਰਨ ਪੈ ਜਾਵੇ, ਉਹ ਧਰਮ ਭਰਮ ਦਾ ਪੜਦਾ ਹਟ ਜਾਵੇ, ਉਹਦੀ ਰੋਸ਼ਨੀ ਪੈ ਜਾਵੇ, ਸਸੀ ਵਿਕਾਸ ਸੰਪਟਣੀ ਆ। ਜਿਵੇਂ ਅਸੀਂ ਛੱਤ ਵਿੱਚ ਕੋਈ ਗਲੀ ਕਰ ਲਈਏ, ਸੂਰਜ ਦੀ ਕਿਰਨ ਉਹਦੇ ਗਲੀ ਦੇ ਥੱਲੇ ਆਉਣ ਲੱਗ ਜਾਵੇ, ਜਿੰਨਾ ਚਿਰ ਗਲੀ ਬੰਦ ਨਹੀਂ ਹੁੰਦੀ ਕਿਰਨ ਆਉਂਦੀ ਰਹੂਗੀ, ਬਸ਼ਰਤੇ ਕਿ ਸੂਰਜ ਉੱਥੇ ਡਿੱਗਿਆ ਰਹੇ। ਇਹ ਤਾਂ ਸੂਰਜ ਹਿੱਲ ਜਾਂਦਾ ਨਾ, ਉਹ ਥੋੜ੍ਹੀ ਹਿੱਲਦਾ। ਤਾਂ ਨਾਰਾਇਣ ਫਿਰ ਹੈ, ਫਿਰ ਨਾਰਾਇਣ ਫਿਰ ਗੁਰੂ। ਜੇ ਇੱਕ ਵਾਰ ਦਰਸ਼ਨ ਹੋ ਜਾਵੇ ਸਦਾ ਵਾਸਤੇ ਹੁੰਦਾ ਹੀ ਰਹਿੰਦਾ, ਕਹਿਣ ਦਾ ਮਤਲਬ। ਜਿਹੜੇ ਲੋਕਾਂ ਨੇ ਕਹਾਣੀਆਂ ਘੜੀਆਂ ਨੇ ਉਹਨਾਂ ਨੇ ਅਸਲ ਪਰਮੇਸ਼ਰ ਦੇ ਨਾ ਦਰਸ਼ਨ ਕੀਤੇ ਨੇ, ਨਾ ਉਹਦੇ ਬਾਰੇ ਉਹਨਾਂ ਨੂੰ ਕੋਈ ਗਿਆਨ। ਉਹਨਾਂ ਨੇ ਕਿਸੇ ਵਿਅਕਤੀ ਦੀ ਗੱਲ ਕੀਤੀ ਹੈ ਵੀ ਆਇਆ ਸੀ ਦਰਸ਼ਨ ਦੇ ਕੇ ਚਲਾ ਗਿਆ, ਉਹ ਵਿਅਕਤੀ ਪੂਜਕ ਨੇ। ਉਹਨਾਂ ਦਾ ਦਰਸ਼ਨ ਦੇਣ ਵਾਲਾ ਸਰਵ ਵਿਆਪੀ ਨਹੀਂ ਹੈ, ਉਹਨਾਂ ਨੂੰ ਦਰਸ਼ਨ ਦੇਣ ਵਾਲਾ ਸਰਵ ਸ਼ਕਤੀਮਾਨ ਨਹੀਂ ਹੈ, ਉਹਨਾਂ ਨੂੰ ਦਰਸ਼ਨ ਦੇਣ ਵਾਲਾ ਆਪਣੇ ਵਿੱਚ ਲੀਨ ਕਰਦੀ ਸ਼ਕਤੀ ਨਹੀਂ ਰੱਖਦਾ। ਭਗਤਾਂ ਨੂੰ ਦਰਸ਼ਨ ਦੇਣ ਵਾਲਾ ਆਪਣੇ ਵਿੱਚ ਹੀ ਬੁਲਾ ਕੇ ਲੈ ਜਾਂਦਾ ਹੈ। ਕਹੇ ਕਬੀਰ ਮੁਝੇ ਵਿਆਹੇ ਚੱਲੇ ਹੈ ਪੁਰਖ ਇੱਕ ਭਗਵਾਨਾ। ਉਹ ਆਪਣੇ ਵਿੱਚ ਹੀ ਲੀਨ ਕਰ ਲੈਂਦਾ, ਸਰੀਰ ਚਾਹੇ ਹੁੰਦਾ ਚਾਹੇ ਸਰੀਰ ਦਾ ਫਿਰ ਹੋਂਦ ਜਾਂ ਨਾ ਹੋਂਦ ਬਰਾਬਰ, ਇੱਕ ਪੈਰ ਸਰੀਰ ਤੇ ਰਹਿੰਦਾ, ਇੱਕ ਹੱਥ ਸਰੀਰ ਨੂੰ ਰਹਿੰਦਾ, ਇੱਕ ਹੱਥ ਉਹਨੂੰ ਰਹਿੰਦਾ। ਜਾਂ ਸਰੀਰ ਛੱਡਣਾ ਇੱਕ ਹੱਥੇ ਛੱਡਣਾ, ਚੇਤਾ ਵਾਲਾ ਤਾਂ ਉਹਦੇ ਤੇ ਸਾਰੇ ਚਲਿਆ ਜਾਂਦਾ, ਪਾਸਾ ਸਾਰਾ ਉਹਦੇ ਨਾਲੇ ਜੁੜ ਜਾਂਦਾ, ਮਨ ਵਾਲਾ ਰਹਿ ਜਾਂਦਾ ਬੋਲਣ ਵਾਸਤੇ ਦੱਸਣ ਵਾਸਤੇ। ਮਨ ਨੂੰ ਲਾ ਲਓ ਕਿਹਾ, ਕੌਣ ਕਹਿੰਦਾ ਉਸ ਵੇਲੇ, ਚਿੱਤ ਨਹੀਂ ਕਹਿੰਦਾ ਉਸ ਵੇਲੇ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਕੈਸਲਾ ਕਰੀ ਗਿਆਨ ਵੇ ਲਾਲੋ। ਇਹ ਜਿਹੜੀ ਬੁੱਧੀ ਸੀ, ਜਦ ਬੁੱਧੀ ਇਹਦਾ ਨਾਂ, ਇਹਦਾ ਨਾਂ ਕਲਾਲੀ ਹੈ, ਪਰ ਲਾਲੀ ਨਹੀਂ ਹੈ, ਕਲਾਲੀ ਇਸੇ ਨੂੰ ਕਿਹਾ ਹੋਇਆ, ਕਲਾਲੀ ਦੇ ਅਰਥ ਨਹੀਂ ਆਏ। ਇਹ ਕਲਾਲੀ ਦੇ ਲਾਲੀ ਹੋਈ ਆ, ਲਾਲੀ ਦੇ ਲਾਲੋ ਹੈ, ਚਾਹੇ ਲਾਲੋ ਕਹਿ ਲਓ ਚਾਹੇ ਕਲਾਲੀ ਕਹਿ ਲਓ। ਜੇ ਬੁੱਧੀ ਦਾ ਨਾਂ ਲੈਂਦੇ, ਸ੍ਰੀਨਗਰ ਨਾਂ ਲੈਂਦੇ ਤਾਂ ਕਲਾਲੀ ਹੈ, ਜੇ ਪੁਲਿੰਗ ਕਹਿੰਦੇ ਫਿਰ ਲਾਲੋ ਹੈ, ਇਹਦੇ ਵਾਸਤੇ ਵਰਤਿਆ ਹੋਇਆ। ਲਾਲੋ ਕਹਦੇ ਇਹਨੂੰ ਰੰਗ ਬਦਲ ਗਿਆ, ਹੁਣ ਸੱਚ ਦਾ ਰੰਗ ਚੜ੍ਹ ਗਿਆ, ਝੂਠ ਦਾ ਉਤਰ ਗਿਆ। ਲਾਲੀ ਤਾਂ ਮੇਰੇ ਲਾਲ ਕੀ ਹੈ ਨਾ, ਇਹਦਾ ਆਪਣਾ ਰੰਗ ਨਹੀਂ ਹੈ ਲਾਲੋ, ਲਾਲੋ ਸੱਚ ਦਾ ਰੰਗ ਹੈ। ਲਾਲ ਰੰਗ ਤਿਸੇ ਲੱਗਾ, ਮੈਨੂੰ ਲੱਗਦਾ ਜਿਹੜਾ ਵਡਭਾਗਾ ਹੈ, ਵਡਭਾਗਿਆਂ ਨੂੰ ਲੱਗਦਾ ਵਡਭਾਗਾ ਹੋ ਗਿਆ, ਧੰਨਾ ਵਡਭਾਗਾ, ਧੰਨਾ ਭਗਤ ਹੋ ਗਿਆ, ਵਡਭਾਗਾ ਭਗਤ ਹੁੰਦਾ। ਹੋਏ ਪ੍ਰਤੱਖ ਗੁਸਾਈਆਂ ਧੰਨਾ, ਹੋਏ ਪ੍ਰਤੱਖ ਗੁਸਾਈਆਂ, ਦਰਸ਼ਨ ਦੇ ਕੇ ਨਹੀਂ ਚਲਿਆ ਗਿਆ ਧੰਨੇ ਨੂੰ, ਪ੍ਰਤੱਖ ਹੋ ਗਿਆ, ਜਿਹੜਾ ਨਹੀਂ ਦੀਦਾ ਤੀ ਦਿਖਣ ਲੱਗ ਗਿਆ, ਹਮੇਸ਼ਾ ਹੀ ਦੀਦਾ ਹੁਣ ਤੁਹਾਡੇ। ਗੁਰ ਮੇਰਾ ਸੰਗ ਸਦਾ ਹੈ ਹਲੇ, ਗੁਰਬਾਣੀ ਕੁਛ ਇਹ ਕਹਿੰਦੀ ਹੈ, ਕਹਿੰਦਾ ਸਦਾ ਹੀ ਨਾਲ ਹੈ ਮੇਰੇ ਅੰਗ ਸੰਗ। ਦਰਸ਼ਨ ਦੇ ਕੇ ਜਾਣ ਵਾਲੀ ਜਿਹੜੀ ਥਿਊਰੀ ਹੈ ਉਹ ਮਨਮੁੱਖਾਂ ਦੀ ਹੈ, ਗੁਰਬਾਣੀ ਨਾਲ ਨਹੀਂ ਮੇਲ ਖਾਂਦੀ ਹੈ ਉਹ। ਪਰ ਪ੍ਰਚਾਰ ਸੰਤ ਉਸੇ ਦਾ ਕਰਦੇ ਨੇ, ਕਿ ਸੰਤਾਂ ਦੀ ਮਤ ਹਿੰਦੂ ਮਤ, ਸਿੱਖ ਮਤ ਤਾਂ ਉਹਨਾਂ ਨੂੰ ਸਮਝ ਨਹੀਂ ਹੈ, ਨਾ ਉਹਨਾਂ ਨੇ ਅਪਣਾਈ ਹੈ ਨਾ ਉਹਨਾਂ ਨੂੰ ਲੋੜ ਸੀ। ਉਹਨਾਂ ਨੇ ਬਦਲਿਆ ਬਾਲ ਸਿਰਫ ਬਾਤੋਂ ਨਾ ਬੋਹੀ ਹੈ ਜੋ ਸੀ ਪਿੱਛੇ ਚਾਹੇ ਉਹ ਰਾੜੇ ਵਾਲਾ ਸੀ ਚਾਹੇ ਉਹ ਕਲੇਰਾਂ ਵਾਲਾ ਸੀ ਚਾਹੇ ਉਹ ਵਸਤੂ ਵਾਲੀ ਸੀ ਗੁਰਬਾਣੀ ਪੜ੍ਹੀ ਜ਼ਰੂਰ ਹੈ ਗੁਰਬਾਣੀ ਇਹੋ ਜਿਹੀ ਚੀਜ਼ ਨਹੀਂ ਜਿਹੜੀ ਇਹਨਾਂ ਲੋਕਾਂ ਨੂੰ ਪੜ੍ਹ ਕੇ ਸਮਝ ਚ ਆ ਜਾਵੇ ਨਾਮ ਜਪਣਾ ਉਹੀ ਤਰੀਕਾ ਉਹਨਾਂ ਦਾ ਜਪਣਾ ਲਫ਼ਜ਼ ਦੇ ਅਰਥ ਉਹੀ ਨੇ ਜਿਹੜੇ ਪਿੱਛੇ ਨਿਮਨ ਮੁਖਾਂ ਵਾਲੇ ਨੇ ਦਰਸ਼ਨ ਦੇ ਵੀ ਅਰਥ ਉਹੀ ਨੇ ਜਿਹੜੇ ਉਹਨਾਂ ਦੇ ਅੱਖਾਂ ਨਾਲ ਹੋਣੇ ਗੁਰੂ ਨਾਨਕ ਨੂੰ ਦਰਸ਼ਨ ਤਾਂ ਮੰਨ ਲਏ ਕਿ ਹਿੰਦੂ ਮਤ ਵਾਲੇ ਦਰਸ਼ਨ ਨੂੰ ਮੰਨਦੇ ਨੇ ਗੁਰਬਾਣੀ ਨੇ ਇਹਨਾਂ ਗੱਲਾਂ ਨੂੰ ਮੰਨਦੀ ਇੱਕ ਨਦੀ ਉਹਨਾਂ ਚਿਰ ਨਦੀ ਦਾ ਅਲੱਗ ਵਜੂਦ ਹੈ ਜਿੰਨਾ ਚਿਰ ਵੱਡੀ ਮਹਾਨਦੀ ਵਿੱਚ ਨਹੀਂ ਮਿਲ ਜਾਂਦੀ ਉਹ ਨਦੀ ਹੈ ਇੱਕ ਛੋਟੀ ਗੰਗਾ ਵੀ ਨਦੀ ਹੈ ਇੱਕ ਜਮਨਾ ਵੀ ਨਦੀ ਹੈ ਇੱਕ ਪਰ ਜੇ ਜਮਨਾ ਗੰਗਾ 'ਚ ਮਿਲ ਜਾਂਦੀ ਹੈ ਕਿਉਂਕਿ ਗੰਗਾ ਮਹਾਨਦੀ ਹੈ ਫਿਰ ਗਾਂ ਗੰਗਾ ਰਹਿ ਜਾਂਦੀ ਹੈ ਜਮਨਾ ਖਤਮ ਹੋ ਜਾਂਦਾ ਚਾਹੇ ਨਦੀ ਹੈ ਫਿਰ ਜਮਨਾ ਦਾ ਨਾਮ ਨਹੀਂ ਨਾਲ ਚੱਲਦਾ ਜਮਨਾ ਦਾ ਨਾਂ ਉੱਥੇ ਖਤਮ ਹੋ ਜਾਂਦਾ ਇਲਾਹਾਬਾਦ ਤੋਂ ਬਾਅਦ ਜਮਨਾ ਦਾ ਨਾਂ ਖਤਮ ਜਿੰਨਾ ਚਿਰ ਸਰੀਰ ਹੈ ਭਗਤਾਂ ਦਾ ਨਾਂ ਉਨਾ ਚਿਰ ਹੈ ਬਾਕੀ ਬਾਅਦ 'ਚ ਭਗਤਾਂ ਦਾ ਨਾਂ ਖਤਮ ਫਿਰ ਕਿਹਦਾ ਜਨੂ ਫਿਰ ਪਰਮੇਸ਼ਰ ਦਾ ਜਨੂ ਜੀ ਚੋਂ ਲੀਨ ਹੋ ਗਏ ਇਹ ਗੱਲ ਹਲਕ ਦੇ ਥੱਲੇ ਨਹੀਂ ਉੱਤਰ ਰਹੀ ਲੋਕਾਂ ਦੇ ਭਗਤਾਂ ਦੀ ਹੋਰ ਨੂੰ ਅੱਡ ਖੜੀ ਕਰੇ ਬੈਠੇ ਗੱਲੇ ਨਹੀਂ ਸਮਝ ਆਈ ਹੋਈ ਜਿਹਨਾਂ ਦੇ ਸਮਝ ਚ ਆ ਗਈ ਉਹਨਾਂ ਨੇ ਨਹੀਂ ਕੀਤਾ ਉਹ ਤਾਂ ਭਗਤ ਹੋ ਗਏ ਨਾ ਜਿਹਨਾਂ ਦੇ ਗੱਲ ਸਮਝ ਆ ਗਈ ਉਹ ਆਪ ਭਗਤ ਹੋ ਗਏ ਆਪ ਗੁਰਮੁਖ ਹੋ ਗਏ ਜਿਹਨਾਂ ਦੇ ਨਹੀਂ ਸਮਝ ਆਈ ਉਹ ਜੋ ਗੁਰਮੁਖ ਨੇ ਜਿਹਨਾਂ ਦੇ ਹਲਕ ਤੋਂ ਤਾਂ ਥੱਲੇ ਗੱਲ ਉੱਤਰ ਗਈ ਜੇ ਲੈਣੇ ਦੇ ਹਲਕ ਤੋਂ ਥੱਲੇ ਗੱਲ ਉੱਤਰ ਗਈ ਲੈਣਾ ਨਾਨਕ ਬਣ ਗਿਆ ਬਣ ਗਿਆ ਨਾ ਇਹ ਤਾਂ ਬਰਾਬਰ ਕਿੱਥੇ ਫਰਕ ਮੇਰਾ ਤਾਂ ਹੀ ਕਿਹਾ ਬਾਰ ਬਾਰ ਜਗ੍ਹਾ ਜਗ੍ਹਾ ਕਿਹਾ ਹੈ ਹਰ ਕਾ ਨਾਮ ਹਿਰਦੈ ਨਿਤ ਧਿਆਈ ਸੰਗੀ ਸਾਥੀ ਸਗਲ ਤਰ੍ਹਾਂ ਹੀ ਚੇਲੇ ਨਹੀਂ ਕਿਹਾ ਤਰ੍ਹਾਂ ਹੀ ਸੰਗੀ ਸਾਥੀ ਕਿਹਾ ਚੇਲੇ ਤੇ ਹੁੰਦੇ ਹੀ ਨਹੀਂ ਉਹਨਾਂ ਨੇ ਸੰਗੀ ਸਾਥੀ ਲਫ਼ਜ਼ ਵਰਤਿਆ ਚੇਲੇ ਨਹੀਂ ਵਰਤਿਆ ਹੋਇਆ ਲਫ਼ਜ਼ ਤੇ ਗੁਰੂ ਚੇਲਾ ਹੁੰਦਾ ਹੀ ਨਹੀਂ ਇਹ ਗੱਲ ਦੀ ਸਮਝ ਸਿੱਖਾਂ ਨੂੰ ਆਈ ਨਹੀਂ ਇਸ ਕਰਕੇ ਗੁਰੂ ਏ ਗੁਰੂ ਬਣ ਗਏ ਸੰਤ ਸੰਤ ਬਣ ਗਏ ਹਾਂ ਸਾਜਨ ਸਹਿਣਾ ਹੀ ਹੈ ਸਾਰੀ ਜਗ੍ਹਾ ਬਰਾਬਰੀ ਦੀ ਗੱਲ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰਸਿੱਖਾਂ ਮਨ ਬੈਠਾ ਮੇਰੇ ਹਰ ਪ੍ਰਭ ਕੀ ਕੋਈ ਬਾਤ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਭਾਈ ਔਰ ਵੀਰ ਬਰਾਬਰੀ ਦੀ ਗੱਲ ਹੈ ਮਨਮੁੱਖਾਂ ਦੇ ਗੁਰੂ ਜੇਲਾ ਹੁੰਦੇ ਗੁਰਮੁਖਾਂ ਦੇ ਗੁਰੂ ਇੱਕੋ ਹੀ ਹੈ ਜਿਨ੍ਹਾਂ ਨੇ ਜਨਮ ਲਿਆ ਸੰਸਾਰ ਸਭ ਚੇਲੇ ਨੇ ਉਹਦੇ ਤਿੰਨੀ ਚੇਲੇ ਪ੍ਰਵਾਨ ਇਹ ਸਾਰੇ ਚੇਲੇ ਪ੍ਰਵਾਨ ਨੇ 84 ਲੱਖ ਪੌੜੀ ਉਹਨੇ ਚੜਾਈ ਆ ਇੱਕ ਪੌੜੀ ਰਹਿੰਦੀ ਹੈ ਇਹ ਵੀ ਉਹਨੇ ਚੜਾਉਣੀ ਹੈ ਜਿਵੇਂ ਪਹਿਲੀਆਂ ਪੌੜੀਆਂ ਚੜੀਆਂ ਨੇ ਹੁਕਮ ਮੰਨ ਕੇ ਵੇਖ ਚੜ੍ਹਨੀ ਪਾਣੀ 'ਚ ਰਹਿ ਕੇ ਪਹਿਲੀਆਂ ਪੌੜੀਆਂ ਚੜੀਆਂ ਨੇ ਪਾਣੀ 'ਚ ਰਹਿ ਕੇ ਆ ਚੜ੍ਹ ਜਾਣੀ ਕੋਈ ਪ੍ਰੋਬਲਮ ਨਹੀਂ ਜੇ ਪਾਣੀ 'ਚ ਰਹਿੰਦਾ ਰਹਿਣ ਨਹੀਂ ਦਿੰਦੀ ਇਹਦੀ ਆਪਣੀ ਅਕਲ ਪਾਣੀ 'ਚ ਕੌਣ ਨਹੀਂ ਚੱਲਣ ਦਿੰਦਾ ਇਹਦੀ ਆਪਣੀ ਅਕਲ ਨਹੀਂ ਚੱਲਣ ਦਿੰਦੀ ਇਹਦੀ ਅਕਲ ਹੈ ਜਿਹੜੀ ਹੈ ਨਾ ਥੋੜ੍ਹੀ ਅਕਲ ਇਹ ਸੰਸਾਰ ਦੇ ਜਾਨਵਰਾਂ ਨੂੰ ਜ਼ਿਆਦਾ ਫਾਇਦਾ ਇਹ ਵੀ ਜਾਨਵਰ ਹੈ ਇਹ ਜਾਨਵਰ ਦੂਏ ਜਾਨਵਰਾਂ ਨੂੰ ਸਿਆਣਾ ਹੋ ਗਿਆ ਇਹਦੀ ਜਿਹੜੀ ਸਿਆਣਪ ਹੈ ਨਾ ਉਹੀ ਲੈ ਕੇ ਡੁੱਬ ਗਈ ਕਹਿੰਦਾ ਹੁਣ ਤਾਂ ਕਰਾਰਾ ਨੇੜੇ ਹੀ ਆ ਗਿਆ ਮਾਰੋ ਛਾਲ ਕਿਸ਼ਤੀ 'ਚੋਂ ਤਰਕੀ ਚਲੇ ਜਾਵਾਂਗੇ ਕਿਨਾਰਾ ਦੇਖਣ ਜੋ ਲੱਗ ਗਿਆ ਉਹ ਤਾਂ ਨੇੜੇ ਆ ਕਿਸੇ ਦੀ ਕੀ ਲੋੜ ਛਾਲ ਮਾਰ ਜਾ ਕਹਾਂ ਜਾ ਕੇ ਕਹਿਦਾਂਗੇ ਦੇਖ ਲਓ ਮੈਂ ਤਰਕੇ ਸਮੁੰਦਰ ਪਾਰ ਕਰਕੇ ਝੂਠੇ ਬੋਲਣਾ
ਦਾਨ ਮਹਿੰਦਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ
ਜੇ ਮਿਲੇ ਤਾਂ ਮਸਤਕ ਲਾਈਏ ਮਸਤਕ ਕੀ ਹੁੰਦਾ ਮਨ ਜਿਹੜਾ ਹੈਗਾ ਸਿਰ ਹੈ ਮਨ ਹੀ ਮਸਤਕ ਹੈ ਅੰਦਰਲੇ ਸਰੀਰ ਦਾ ਮਨ ਜਿਹੜਾ ਹੈ ਅੰਦਰਲੇ ਸਰੀਰ ਦਾ ਮਸਤਕ ਹੈ ਮਨ ਹੀ ਸਰੀਰ ਹੈ